ਇੱਥੇ ਕਿਉਂ ਨਹੀਂ ਪੈਦਾ ਹੋਇਆ? ਕੌਣ ਜਵਾਬ ਦੇਊਗਾ ਇਹਦਾ? ਅਸੀਂ ਉਹਨਾਂ ਵੱਲ ਉਂਗਲੀ ਉਠਾ ਰਹੇ ਹਾਂ ਜੇ ਕੋਲ ਪੂਜਣ ਗਿਆਨ ਵਿਚਾਰੀ, ਪਰ ਇੱਥੇ ਤਾਂ ਇੰਝ ਵੀ ਨਹੀਂ ਹੋ ਰਿਹਾ। ਜਿਹੜੀ ਉਂਗਲੀ ਉਠਾ ਰਹੀ ਹੈ ਉਹ ਖੁਦ ਉਸ ਸਕੂਲ ਵਿੱਚ ਗਿਆਨ ਵਿਚਾਰੀ ਨਹੀਂ ਪੈਦਾ ਹੋਇਆ 250 ਸਾਲ, ਇਹਦਾ ਜਵਾਬ ਕੌਣ ਦੇਊ? ਇਹਦੇ ਤਾਂ ਲਗਾਤਾਰ ਗਿਆਨ ਵਿਚਾਰੀ ਪੈਦਾ ਹੋਣੇ ਚਾਹੀਦੇ ਨੇ, ਲਗਾਤਾਰ ਪੈਦਾ ਹੋਣੇ ਚਾਹੀਦੇ ਸੀ, ਤਾਂ ਹੀ ਪੰਥ ਚੱਲਦਾ ਨਾ। ਲਗਾਤਾਰ ਜੇ ਚੇਤ ਚੱਲੂਗੀ ਤਾਂ ਹੀ ਚੇਤ ਤਾਂ ਖੜ ਗਈ, ਦਰਿਆ ਤਾਂ ਸੁੱਕ ਗਿਆ, ਗਿਆਨ ਵਿਚਾਰ ਤਾਂ ਖਤਮ ਹੋ ਗਿਆ, ਮਾਇਆ ਤਾਂ ਫੇਰ ਆਪਣੀ, ਦਰਿਆ ਤਾਂ ਅੱਗ ਦਾ ਚੱਲਣ ਲੱਗ ਗਿਆ ਅੰਬਰ ਦੀ ਥਾਂ, ਅੰਬਰ ਦੇ ਥਾਂ ਅੱਗ ਦਾ ਦਰਿਆ ਚੱਲਦਾ ਹੁਣ, ਕ੍ਰੋਧ ਦਾ ਦਰਿਆ ਨਹੀਂ ਚੱਲਦਾ, ਅਗਲਾ ਨਹੀਂ ਚੱਲਦਾ, ਕਦੇ ਚੱਲਦਾ ਹੁਣ? ਮਾਇਆ ਦਾ ਤਾਂ ਮਾਇਆ ਅਗਨ ਸਭ ਇੱਕੋ ਜਿਹੀ, ਜੇ ਮਾਇਆ ਦਾ ਦਰਿਆ ਚੱਲਦਾ ਤਾਂ ਅੱਗ ਦਾ ਦਰਿਆ ਚੱਲਦਾ ਗੁਰਦੁਆਰਿਆਂ ਚ, ਅੰਮ੍ਰਿਤ ਦਾ ਦਰਿਆ ਨਹੀਂ ਚੱਲਦਾ। ਇਹ ਦਰਿਆ ਚ ਅੱਗ ਵਹਿਣ ਲੱਗ ਗਈ ਹੁਣ, ਅੱਗ ਕ੍ਰੋਧ, ਅੱਗ ਝਗੜੇ, ਅੱਗ ਇਹ ਤਾਂ ਅੱਗ ਚੱਲ ਪਈ ਇੱਥੇ, ਮਾਇਆ ਅੱਗ ਵਹਿ ਕੀ ਸੀ? ਮਾਇਆ ਅਗਨ ਤਾਂ ਇੱਕੋ ਜਿਹੀ ਕਿਹਾ ਸੀ, ਤੁਸੀਂ ਗੁਰਦੁਆਰੇ ਚ ਮਾਇਆ ਵਾੜ ਲਈ, ਮੱਤ ਮਾਰੀ ਗਈ ਤੁਹਾਡੀ, ਅੰਮ੍ਰਿਤ ਦੇ ਸਾਹਮਣੇ ਅੱਗ ਵਾੜੀ ਦੀ ਹੁੰਦੀ, ਅੰਮ੍ਰਿਤ ਨੂੰ ਛੱਡੂ ਅੱਗ ਫਿਰ, ਜਾਂ ਤਾਂ ਅੰਮ੍ਰਿਤ ਇੰਨਾ ਹੋ ਜਾ ਅੱਗ ਬੁੱਝੇ। ਪਰ ਨਿਰਮਲ ਬੂਧ ਆਕਾਸ਼ ਪੀ ਜੈ ਪਰੀ ਭੱਠ ਛਾਰ, ਕੋਈ ਬੂਧ ਤੁਸੀਂ ਭੱਠੀ ਦੀ ਛਾਰ ਤੇ ਜਪ ਪਏ, ਇੱਕ ਬੂਧ ਕੀ ਕਰ ਲੂ ਉਹਦਾ? ਤੁਸੀਂ ਤਾਂ ਉੱਥੇ ਅੱਗ ਜਾਲਤੀ, ਇੰਨੀ ਅੱਗ ਜਾਲਤੀ, ਉੱਥੇ ਕੋਈ ਅਸਰ ਨਹੀਂ ਹੋ ਰਿਹਾ। ਹੋ ਸਕਦਾ ਅੰਮ੍ਰਿਤ ਦੇ ਸਰੋਵਰ ਨੂੰ ਅਗਨ ਸਰੋਵਰ ਬਣਾ ਦਿੱਤਾ, ਅਗਨ ਸਰੋਵਰ ਸਾਹਮਣੇ ਨਹੀਂ ਅਗਨ ਸਰੋਵਰ, ਕ੍ਰੋਧ ਸਾਰਿਆਂ ਦੇ ਵਿੱਚ, ਝਗੜੇ, ਮਾਇਆ, ਰਾਜ, ਮਾਇਆ ਤਾਂ ਅਗਨ ਹੈ, ਫਿਰ ਸਾਰੀ ਖੇਡੇ ਮਾਇਆ ਦੀ ਹੈ, ਜੇ ਖੇਡ ਮਾਇਆ ਦੀ ਹੈ, ਖੇਡ ਅੱਗ ਦੀ, ਅੱਗ ਨਾਲ ਖੇਡ ਰਹੇ ਨੇ, ਅੱਗ ਨਾਲ ਖੇਡ ਰਹੇ ਨੇ, ਅੱਗ ਨਾਲ ਖੇਡਣ ਵਾਸਤੇ ਨਹੀਂ ਕਿਹਾ ਹੋਇਆ। ਇਹ ਤਾਂ ਪਾਕੇ ਸੇਤੀ ਸਿਰ ਵੱਢ ਕੇ ਇਹਨਾਂ ਨੇ ਖੇਡਣਾ ਸੀ ਆਪਣਾ, ਜੇ ਤੂੰ ਖੇਡ ਪ੍ਰਭ ਕੀ ਪਾਕੇ ਸੇਤੀ ਖੇਲ, ਕੋਈ ਹੋਰ ਖੇਡ ਖੇਡਣਾ ਸੀ, ਕੋਈ ਹੋਰ ਖੇਡ ਖੇਡਣ ਲੱਗ ਗਏ, ਇਹ ਅੱਗ ਦੀ ਖੇਡ ਹੈ, ਜਲ ਜਾਣਗੇ, ਹੱਥ ਨਾਲ ਲਾਈ ਕਸੁਬੜੇ ਜਲ ਜਾ ਸੀ, ਜਲੇ ਪਏ ਨੇ, ਕਿਹੜਾ ਨੀ ਜਲਿਆ ਹੋਇਆ, ਜਲਣਾ ਹੀ ਇਹਦੇ ਨਾਲ ਜਲਣ ਹੋਊਗੀ, ਬਚ ਕੋਈ ਨੀ ਸਕਦਾ। ਸਾਵਧਾਨ ਰਹਿਣ ਖਾਤਰ ਕਿਹਾ ਸੀ ਜਲ ਜਾ ਸੀ ਢੋਲਾ, ਹੱਥ ਜਲਾ ਹੀ ਫਿਰਦੇ ਨੇ ਸਾਰੇ।
ਭਇਓ ਸਦ ਏਵੰ ਧੁਣੰ ਮੇਘ ਲਾਜੰ, ਭਇਓ ਸਦ ਏਵੰ ਹੜਿਓ ਨੀਰ ਦੇਵੰ,
ਤੁਣੰਗ ਸਦ
ਮੇਘ ਲਾਜੰ,
ਤੁਰੰਗ ਮੇਘ ਲਾਜਾਂ ਗਏ ਸੀ ਧੁਲ ਤੋਂ, ਵੇਗ ਜਿਹੜਾ ਹੈ ਲੱਜਾਵਾਨ ਹੋ ਰਿਹਾ, ਸ਼ਰਮਸਾਰ ਹੋ ਰਿਹਾ,
ਭਇਓ ਸਦ
ਏਵੰ, ਮੈਂ ਤਾਂ ਕੁਛ ਵੀ ਨਹੀਂ ਹੋ ਕਹਿੰਦਾ, ਮੈਂ ਕੀ ਕਰ ਰਿਹਾ, ਕੁਛ ਵੀ ਨਹੀਂ ਕਰ ਰਿਹਾ, ਮੈਂ ਤਾਂ ਉਹ ਕੁਛ ਕਿੰਨਾ ਕੁਛ ਕਰ ਰਿਹਾ, ਸਾਰੇ ਸੰਸਾਰ ਨੂੰ ਗਿਆਨ ਦੇ ਰਿਹਾ, 84 ਲੱਖ ਜੋਨ ਨੂੰ ਗਿਆਨ ਦੇ ਰਿਹਾ, ਮੈਂ ਤਾਂ ਕੁਛ ਵੀ ਨਹੀਂ ਕਰ ਰਿਹਾ।
ਭਇਓ ਸਦ ਏਵੰ,
ਸਦਾ ਹੀ ਏਦਾਂ ਹੁੰਦਾ ਰਹਿੰਦਾ, ਹਮੇਸ਼ਾ ਹੀ ਏਦਾਂ ਹੁੰਦਾ ਰਹਿੰਦਾ, ਇਹ ਦਰਿਆ ਐਵੇਂ ਚੱਲਦਾ ਰਹਿੰਦਾ ਉਹਦਾ।
ਹੜਿਓ ਨੀਰ ਦੇਵੰ ਧੇਵੰ, ਹੜਿਓ ਨੀਰ ਧੇਵੰ,
ਐ ਸਮਝ ਲੋ ਜਿਵੇਂ ਸਮੁੰਦਰ ਜਵਾਰ ਭਾਟਾ ਆਇਆ ਹੁੰਦਾ ਨਾ, ਸਮੁੰਦਰ ਜਵਾਰ ਭਾਟਾ ਆ ਜਾਂਦਾ, ਜਿਵੇਂ ਉਛਲਦਾ ਸਮੁੰਦਰ, ਐ ਉਛਾਲੇ ਉੱਤੇ ਛੱਲਾਂ ਵੱਜਦੀਆਂ ਨੇ, ਜਵਾਰ ਭਾਟਾ ਆਇਆ ਹੋਇਆ, ਦਰਸ਼ਨ ਹੋ ਰਹੇ ਨੇ ਉਹਨਾਂ ਨੂੰ,
ਹੜਿਓ ਨੀਰ ਧੇਵੰ,
ਹਾਂ ਜਵਾਰ ਭਾਟਾ ਹੀ ਸੀ ਜਿਹੜਾ ਲੈ ਗਿਆ, ਹੜਾ ਕੇ ਲੈ ਗਿਆ ਨਾ, ਜਵਾਰ ਭਾਟਾ ਇਹੋ ਜਿਹਾ ਕੰਮ ਕਰਦਾ ਹੁੰਦਾ, ਹੋਰ ਕੀ ਕਰਦਾ ਹੁੰਦਾ, ਜਵਾਰ ਭਾਟੇ ਦਾ ਦਰਸ਼ਨ, ਮਹਾਂਕਾਲ ਦੇ ਰੂਪ ਦਾ ਦਰਸ਼ਨ ਹੈ, ਇੱਥੇ ਮਹਾਂਕਾਲ ਦੇ ਪੱਖ ਦਾ ਜ਼ਿਆਦਾ ਦਰਸ਼ਨ ਹੁੰਦਾ, ਇਹ ਗ੍ਰੰਥ ਦੇ ਵਿੱਚ ਮਹਾਂਕਾਲ ਦਾ ਰੂਪ ਜ਼ਿਆਦਾ ਦਰਸ਼ਨ ਹੈ, ਉਹਦੇ ਚ ਅਕਾਲ ਦਾ ਦਰਸ਼ਨ ਜ਼ਿਆਦਾ, ਉਧਰ ਅਕਾਲ ਦਾ ਦਰਸ਼ਨ ਜ਼ਿਆਦਾ, ਇੱਧਰ ਮਹਾਂਕਾਲ ਦਾ ਦਰਸ਼ਨ, ਦੋ ਰੂਪ ਨੇ ਨਾ ਉਹਦੇ, ਜੰਮਣ ਮਰਨਾ, ਮਰਨੇ ਰੂਪ ਦਾ ਦਰਸ਼ਨ ਇੱਧਰ ਜ਼ਿਆਦਾ ਕਰਵਾਇਆ ਹੋਇਆ, ਵਰਣੇ ਰੂਪ ਦਾ ਦਰਸ਼ਨ ਹੋਏ ਤੇ ਹੀ ਮੌਤ ਤੋਂ ਪੈ ਨਿਰਭੈ ਹੁੰਦਾ, ਗਿਆਨ ਨਾਲ ਘੱਟ ਨਿਰਭੈ ਹੁੰਦਾ, ਆਤਮ ਗਿਆਨ ਨਾਲ ਘੱਟ ਹੁੰਦਾ, ਇਹਦੇ ਨਾਲ ਛੇਤੀ ਹੋ ਜਾਂਦਾ।
ਕੁਰੰਗ ਕੁੰਗ ਰੇਅੰ ਤੁਲੰਗ ਨੇਵ ਰੇਅੰ, ਕੁਰੰਗ ਕੁੰਗ ਰੇਅੰ।
ਹਾਂ ਇਉਂ ਲੱਗਦਾ
ਕੁਰੰਗ ਕੁੰਗ ਰੇਅੰ,
ਕੋਰਾਂ ਪੈ ਰਹੀਆਂ ਨੇ, ਕੋਰਾਂ 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 ਦੀ ਆਵਾਜ਼ ਸੁਣ। ਦੇਖੋ ਘੱਟੇ ਜਗ੍ਹਾ ਘੁੰਗਰੂ ਦੀ ਕੋਰ ਦੀ ਗੱਲ ਆ ਗਈ, ਕੋਰ ਪੈ ਰਹੀ ਆ, ਇਉਂ ਲੱਗਦਾ ਬਹੁਤ ਸਾਰੇ ਘੁੰਗਰੂ ਹੈ ਵੱਜਦੇ ਨੇ। ਕਿਹਾ ਤਾਂ ਕੁਛ ਹੋਰ ਸੀ, ਅਰਥ ਲਾ ਲੈ ਕੁਛ ਹੋਰ ਉਹਨਾਂ ਨੇ।
ਕੁਰੰਗ ਕੁੰਗ ਰੇਅੰ
ਹੁਣ ਜਿਹੜਾ ਦੇ ਸੁਣ ਰਿਹਾ ਉਹ ਆਪ ਦੱਸ ਰਿਹਾ, ਉਹਨਾਂ ਦਾ ਅੰਦਾਜ਼ੇ ਨੇ। ਮੈਨੂੰ ਤਾਂ ਇਉਂ ਲੱਗਦਾ ਵੀ ਬਹੁਤ ਸਾਰੇ ਘੁੰਗਰੂ ਵੱਜਦੇ ਨੇ, ਉਹਨਾਂ ਦੀ ਆਵਾਜ਼ ਹੈ, ਘੰਟਿਆਂ ਦੀ ਆਵਾਜ਼ ਲੱਗਦੀ, ਉਹ ਘੁੰਗਰੂਆਂ ਦੀ ਲੱਗਣ ਲੱਗ ਗਈ ਆਵਾਜ਼। ਉਹਨੀ ਘੰਟੇ ਬਹੁਤ ਸਾਰੇ ਵੱਜਣ ਦੀ ਆਵਾਜ਼ ਸੀ ਨਾ, ਹੁਣ ਐਂ ਲੱਗਦਾ ਵੀ ਇਹ ਘੁੰਗਰੂਆਂ ਦੀ ਆਵਾਜ਼ ਹੈ। ਕਿਹੜਾ ਦਿਖਦੇ ਨੇ, ਸੁਣਦੇ ਹੀ ਨੇ ਨਾ।
ਚਮਕਾਰੀ ਚਮਕਾਰ ਵੱਜਿਆ,
ਤੁਲੰਗ ਨੇਵ ਰੇਅੰ।
ਕਦੇ ਕਦੇ ਐਂ ਲੱਗਦਾ ਵੀ ਜਿਹੜੀ ਝਾਂਜਰਾਂ ਹੁੰਦੀਆਂ ਪਹਿਲਾਂ ਚ ਉਹਨਾਂ ਦੀ ਆਵਾਜ਼ ਹੈ।
ਨੇਵ ਰੇਅੰ,
ਨੇਵਰ ਝਾਂਜਰ ਨੂੰ ਕਹਿੰਦੇ ਨੇ, ਉਹ ਵੀ ਘੁੰਗਰੂ ਹੁੰਦੇ ਨੇ, ਛੋਟੇ ਹੁੰਦੇ ਨੇ, ਘੁੰਗਰੂ ਤਾਂ ਉਹ ਵੀ ਹੁੰਦੇ ਨੇ, ਉਹਨੇ ਲੱਕ ਨੂੰ ਘੁੰਗਰੂ ਬੰਨੀ ਫਿਰਦੇ ਹੁੰਦੇ ਸ਼ਿਵਜੀ ਦੇ, ਉਹ ਤਾਂ ਹੀ ਬੰਨੀ ਫਿਰਦੇ ਨੇ ਘੁੰਗਰੂ। ਕਾਲ ਹੈ ਨਾ ਸ਼ਿਵਜੀ, ਇਹ ਕਾਲ ਦਾ ਰੂਪ ਹੈ, ਕਾਲ ਦੀ ਆਵਾਜ਼ ਹੈ ਘੁੰਗਰੂਆਂ ਦੀ, ਇਹ ਮਹਾਕਾਲ ਦੀਆਂ ਆਵਾਜ਼ਾਂ ਨੇ ਇਹ।
ਮਹਾਨਾਦ ਨਾਦੰ ਸੁਰੰਗ ਨਿਰਭਾਦੰ,
ਮਹਾਨਾਦ ਨਾਦੰ, ਇਹੀ ਮਹਾਨਾਦ ਹੈ, ਇਸ ਨੂੰ ਮਹਾਨਾਦ ਕਿਹਾ ਹੋਇਆ। ਸੁਰਮ ਨਿਰਵਿਖਾਦਮ, ਪਰ ਇਹ ਗੱਲ ਜ਼ਰੂਰ ਹੈ, ਇਹ ਜਿਹੜੀ ਸੁਰ ਹੈ ਨਾ ਇਹਦੇ ਵਿੱਚ ਸਾਰਿਆਂ ਦੀ ਇੱਕ ਸੁਰ ਚ ਵੱਜਦੇ ਨੇ, ਆਪਾਂ ਵਿਰੋਧੀ ਗੱਲ ਕੋਈ ਨਹੀਂ ਉਹ ਚ। ਅਸਲ ਚ ਕੀ ਹੈ ਹੁਣ ਗੱਲ, ਇਹ ਹੈ ਕੀ ਗੱਲ, ਕੀ ਹੈ ਹੁਕਮ, ਕਿੱਥੋਂ ਪੈਦਾ ਹੋਇਆ ਹੁਕਮ, ਜਿੰਨੇ ਵੀ ਬੈਠੇ ਨੇ ਸੱਚਖੰਡ ਸਾਰਿਆਂ ਦੇ ਅੰਦਰੋਂ ਹੁਕਮ ਪੈਦਾ ਹੋਇਆ। ਕਦੇ ਤਾਂ ਉਹਨਾਂ ਦੀ ਆਵਾਜ਼ ਐਂ ਲੱਗਦੀ ਹੈ ਵੀ ਘੁੰਗਰੂ ਨੇ,
ਘਣ ਘੰਟ ਵਾਜੇ,
ਕਦੇ ਘਣ ਘੰਟ ਵਾਜੇ ਦੀ ਲੱਗਦੀ ਹੈ, ਪਰ ਸੁਰ ਉਹਨਾਂ ਦੀ ਇੱਕ ਸੁਰ ਚ ਬੋਲ ਰਹੇ ਨੇ, ਆਪਾਂ ਵਿਰੋਧੀ ਗੱਲ ਨਹੀਂ ਹੈ ਕਿਸੇ ਦੀ।
ਮਹਾਨਾਦ ਨਾਦਨ ਸੁਰੰਗ ਨਿਰਭਾਦਨ,
ਸੁਰ ਇੱਕ ਚ ਬੋਲ ਰਹੇ ਨੇ ਸਾਰੇ ਹੀ, ਇਹ ਸੱਚਖੰਡ ਦੇ ਜੋ ਹੋ ਰਿਹਾ ਨਾ ਸੰਗਤ, ਉਹਦਾ ਕੀਰਤਨ ਹੈ, ਇਹ ਉਹਦਾ ਹੁਕਮ ਹੈ, ਕੀਰਤਨ ਹੈ ਉਹਦਾ, ਉਹ ਆਪਣਾ ਕੀਰਤਨ ਕਰ ਰਹੇ ਨੇ, ਉਹਦੇ ਨਾਲ ਸਭ ਕੁਝ ਚੱਲ ਰਿਹਾ।
ਨਿਰਵਿਖਾਦਨ,
ਨਿਰਵਿਖਾਦਨ ਹੈ, ਵਿਖਾਦ ਨਹੀਂ ਹੈ ਉਹਦਾ, ਆਪਾ ਵਿਰੋਧੀ ਗੱਲ ਨਹੀਂ ਹੈ, ਇਸ ਕਰਕੇ ਗੁਰਬਾਣੀ ਚ ਕੋਈ ਆਪਾ ਵਿਰੋਧੀ ਗੱਲ ਨਹੀਂ, ਸੱਚਖੰਡ ਦੇ ਵਿੱਚ ਆਪਾ ਵਿਰੋਧੀ ਗੱਲ ਨਹੀਂ ਕੋਈ, ਸਾਰੇ ਇੱਕ ਸੁਰਚੇ ਬੋਲ ਰਹੇ ਨੇ, ਇੱਕੋ ਇੱਛਾ ਹੈ ਸਾਰਿਆਂ ਦੇ ਅੰਦਰ, ਇੱਛਾ ਇੱਕੋ ਹੀ ਇੱਛਾ, ਅਸਲ ਚ ਨਾ ਕੋਈ ਸੁਰ ਹੈ ਨਾ ਕੋਈ ਆਵਾਜ਼ ਹੈ, ਉਹਨਾਂ ਦੇ ਅੰਦਰ ਜਿਹੜੀ ਇੱਛਾ ਪੈਦਾ ਹੋ ਰਹੀ ਹੈ ਉਹੀ ਹੈ, ਇੱਛਾ ਹੀ ਅਨੁਭਵ ਹੋ ਰਹੀ ਹੈ।
ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ ਹੋਸੀ ਪੀ ਸੱਚ, ਆਦ ਸੱਚ ਜੁਗਾਦ ਸੱਚ, ਆ ਸੱਚ ਜੁਗਾਦ ਸੱਚ।
ਸ੍ਰਿੰਗਮਾਲ ਰਾਜਮ, ਸ਼ਿਵਜੀ ਦੇ ਗਲ ਚ ਸਿਰਾਂ ਦੀ ਮਾਲਾ ਹੁੰਦੀ ਹੈ, ਇਹ ਵੀ ਅਸਲ ਦੇ ਵਿੱਚ ਕਾਲ ਜੀ ਦੀ ਉਸਤਤ ਹੈ, ਅਸਲ ਦੇ ਵਿੱਚ ਕਾਲ ਹੁਕਮ ਹੈ, ਸ਼ਿਵਕਾਲ ਨਹੀਂ ਹੈ, ਸੀ ਤਾਂ ਸ਼ਿਵਕਾਲ ਹੈ ਪਰ ਉਹ ਸ਼ਿਵ ਨਿਰਾਕਾਰ ਸੀ, ਜਿਹਦੀ ਸ਼ਕਤੀ ਹੈ ਸ਼ਿਵ ਸ਼ਕਤੀ ਆਪ ਉਪਾਏ ਕੇ ਕਰਤਾ ਆਪੇ ਹੁਕਮ ਹੁੰਦਾ। ਜਿਹੜਾ ਹਾਕਮ ਉਹਦਾ ਨਾਮ ਸ਼ਿਵ ਹੈ, ਉਹ ਨਿਰਾਕਾਰ ਹੁੰਦਾ। ਉਹਨਾਂ ਨੇ ਉਹ ਸ਼ਿਵ ਭਗਤਾਂ ਨੂੰ ਬੰਦੇ ਨੂੰ ਸ਼ਿਵ ਬਣਾ ਲਿਆ। ਉਹਨੇ ਕੀ ਕੀਤਾ, ਉਹਨੇ ਗਲਾਂ ਦੇ ਵਿੱਚ ਸਿਰਾਂ ਦੀ ਮਾਲਾ ਪਾਈ ਹੋਈ, ਕਹਿਣ ਦਾ ਮਤਲਬ ਹੈ ਵੀ ਬੰਦੇ ਮੇਰੇ ਜਿਵੇਂ ਮੈਂ ਚਲਾਉਣਾ ਉਵੇਂ ਚੱਲਦੇ ਨੇ, ਮੇਰੀ ਮੰਦਿਰ।
ਸਿਰੰਗ ਮਹਾਰ ਰਾਜਨ ਲਖੇ ਰੁਦਰ ਲਾਜਨ,
ਸਿਰੰਗ ਮਹਾਰ ਰਾਜਨ ਲਖੇ ਰੁਦਰ ਲਾਜਨ, ਸਿਰਾਂ ਦੀ ਮਾਲਾ ਗਲ ਦੇ ਵਿੱਚ ਹੈ, ਜਿਹਨੂੰ ਦੇਖ ਕੇ ਸ਼ਿਵਜੀ ਸ਼ਰਮਸ਼ਾਰ ਹੋ ਰਿਹਾ। ਇਹ ਸ਼ਿਵਜੀ ਦੇ ਗਲ ਦੇ ਵਿੱਚ ਮਾਲਾ ਪਾਉਂਦੇ ਨੇ ਸਿਰਾਂ ਦੀ, ਅਸਲ ਦੇ ਵਿੱਚ ਇਹ ਗੱਲ ਨਹੀਂ ਸੀ। ਇਹ ਉਹੀ ਗੱਲ ਹੈ ਵੀ ਨਿਰਾਕਾਰ ਚੀਜ਼ ਨੂੰ ਆਕਾਰ ਦੇ ਵਿੱਚ ਦਿਖਾ ਦੇਣਾ। ਜਿਵੇਂ ਅਸੀਂ ਗਿਆਨ ਖੜਗ ਨੂੰ ਵੀ ਲੋਹੇ ਦੀ ਤਲਵਾਰ ਦਿਖਾਤਾ, ਛੇਵੇਂ ਪਾਤਸ਼ਾਹ ਦੇ ਦੋ ਤਲਵਾਰਾਂ ਦਿਖਾਤੀਆਂ ਭਾਈ ਉਹ, ਪੀਰੀ ਦੀ ਤਲਵਾਰ ਲੋਹੇ ਦੀ ਨਹੀਂ ਹੁੰਦੀ, ਗਿਆਨ ਖੜਗ ਹੁੰਦੀ ਹੈ। ਇਹ ਭਗਤਾਂ ਕੋਲ ਗਿਆਨ ਖੜਗ ਹੁੰਦੀ ਹੈ, ਗਿਆਨ ਖੜਗ ਆਪੇ ਹੁੰਦੇ ਨੇ। ਗਿਆਨ ਖੜਗ ਦੀ ਤਾਂ ਗੱਲ ਚੱਲਦੀ ਹੈ ਸਾਰੀ, ਉਹ ਜਿਹੜੀ ਭਗਤੀ ਹੈ ਉਹ ਗਿਆਨ ਖੜਗ ਹੈ। ਭਗਤੀ ਆਪਣੇ ਆਪ ਜੇ ਗਿਆਨ ਖੜਗ ਹੈ, ਭਗਤੀ ਦਾ ਨਾਮ ਹੀ ਭਗਵਤੀ ਹੈ। ਭਗਤੀ ਜਦ ਕੰਮ ਕਰਦੀ ਹੈ ਉਹ ਭਗਵਤੀ ਬਣ ਜਾਂਦੀ ਹੈ, ਚਰਚਾ ਕਰਦੀ ਹੈ ਗਿਆਨ ਚਰਚਾ, ਜਦੋਂ ਪਹਾੜਨ ਬਾਦ ਨੂੰ ਕੱਢਦੀ ਹੈ ਤਾਂ ਭਗਵਤੀ ਹੈ, ਜਾਂ ਕੀਤੀ ਜਾਂਦੀ ਹੈ ਤਾਂ ਭਗਤੀ ਹੈ, ਜਾਂ ਵਰਤੀ ਜਾਂਦੀ ਹੈ ਤਾਂ ਭਗਵਤੀ ਹੈ। ਜਦ ਤਾਂ ਭਗਤੀ ਕੀਤੀ ਜਾਂਦੀ ਹੈ, ਕੋਈ ਕਰਦਾ ਭਗਤੀ ਹੈ, ਫਿਰ ਜਦ ਉਹਨੂੰ ਕਿਸੇ ਤੇ ਵਰਤਦਾ ਹੈ ਮੈਦਾਨ ਚ ਉਹਦੇ ਨਾਲ ਚਰਚਾ ਕਰਦਾ ਦੂਜੀਆਂ ਬੱਤਾਂ ਨਾਲ, ਫਿਰ ਉਹ ਭਗਵਤੀ ਬਣ ਜਾਂਦੀ ਹੈ, ਉਹੀ ਚੀਜ਼ ਫਿਰ ਉਹਦਾ ਨਾਮ ਭਗਵਤੀ ਹੈ। ਗਿਆਨ ਚਰਚਾ ਵਾਲੇ ਭਗਵਤੀ ਹੈ। ਜਦੋਂ ਸਿੱਖਿਆ ਲੈ ਰਹੇ ਹਾਂ, ਗੁਰੂ ਕੀ ਮੱਤ ਲੈ ਰਹੇ ਹਾਂ, ਫਿਰ ਉਹ ਭਗਤੀ ਹੈ। ਗੁਰੂ ਕੀ ਮੱਤ ਲੈਣਾ ਭਗਤੀ ਹੈ, ਰਾਮ ਗੁਰੂ ਕੀ ਮੱਤ ਨੂੰ ਫਿਰ ਇਸਤੇਮਾਲ ਕਰਨਾ, ਦੂਜਿਆਂ ਦੇ ਪਰਮ ਨੂੰ ਕੱਟਣਾ, ਫਿਰ ਭਗਵਤੀ ਹੈ। ਉਹਨਾਂ ਨੂੰ ਦਿਖਾਤਾ ਲੋਹੇ ਦੀ ਤਲਵਾਰ, ਲੋਹੇ ਤਾਂ ਹੁੰਦੀ ਨੀ, ਦੋ ਦਿਖਾਤੀ ਤਲਵਾਰ, ਕਿਉਂਕਿ ਦਿਖਾਉਂਦੇ ਕਿਵੇਂ। ਇਹ ਗਲਤੀ ਹੋ ਗਈ, ਪ੍ਰਚਾਰੀ ਗਈ, ਹੁਣ ਉਹ ਵੀ ਕਹੀ ਜਾਂਦਾ ਨੀ।
ਸ੍ਰਵਣ ਤੇ ਮੈਂ ਨਿਕਾਲਾ
ਜੇ, ਫਿਰ ਗੁਰੂ ਨਾਨਕ ਨੂੰ ਕਿਵੇਂ ਤੁਸੀਂ ਕਹਿ ਦੋ ਪੀਰ ਹੈ, ਪੀਰੀ ਦੀ ਤਲਵਾਰ ਤਾਂ ਕੋਈ ਨੀ। ਅਸਲ ਚ ਪੀਰੀ ਦੀ ਤਲਵਾਰ ਵਰਤੀ ਗੁਰੂ ਨਾਨਕ ਨੇ ਪਹਿਲਾਂ, ਸਭ ਤੋਂ ਭਗਤਾਂ ਨੂੰ ਵੀ ਵਰਤੀ ਹੈ, ਜਿਸ ਤਰੀਕੇ ਨਾਲ ਗੁਰੂ ਨਾਨਕ ਨੇ ਵਰਤੀ ਹੈ। ਮੱਕੇ ਤੱਕ ਸਾਰੇ ਫਿਰ ਕੇ ਇਸ ਤਰੀਕੇ ਨਾਲ ਪਹਿਲਾਂ ਕਿਸੇ ਨੂੰ ਨਹੀਂ ਵਰਤੀ। ਹਾਂ ਚੱਕਰਵਰਤੀ ਰਾਜਾ ਨੇ ਵਰਤੀ ਹੈ, ਉਹਨੂੰ ਉਹ ਰਾਜੇ ਸੀ, ਉਹ ਵਰਤਦੇ ਰਹੇ ਨੇ। ਚਾਰੇ ਕੁੰਟਾਂ ਦੇ ਵਿੱਚ ਫਿਰੇ, ਚਾਰੋ ਉਦਾਸੀਆਂ ਨੇ, ਚੱਕਰਵਰਤੀ ਦਾ ਮਤਲਬ ਸਾਰੇ ਚਾਰਾਂ ਕੁੰਟਾਂ ਦੇ ਵਿੱਚ ਗਾਹ ਪਾ ਦੇਣਾ ਜਾ ਕੇ, ਜਿਹੜਾ ਵੀ ਕੋਈ ਹੈ ਗਿਆ ਚਰਚਾ ਖਤਰਾ ਉਹ ਮੈਦਾਨ ਚ, ਬਲਕਿ ਉਹਨਾਂ ਦੇ ਘਰ ਜਾਣਾ। ਉਹਨਾਂ ਕੋਲ ਤਾਂ ਇਹ ਗਿਆਨ ਖੜਗੇ ਸੀ। ਇਹ ਗਿਆਨ ਖੜਗ ਨੂੰ ਅਸੀਂ ਜਿਵੇਂ ਗਲਤੀ ਕਰ ਲਈ, ਇਹ ਗਲਤੀਆਂ ਉਹਨਾਂ ਦੇ ਹੋ ਜਾਂਦੀਆਂ ਨੇ। ਉਹ ਗਲਤੀਆਂ ਦਾ ਸੁਧਾਰ ਹੋ ਰਿਹਾ, ਸਾਡੇ ਵੀ ਆਦ ਦੇ ਅਰਥ ਗਲਤ ਹੋਏ ਨੇ, ਸਾਰੇ ਸਿੱਖ ਇਤਿਹਾਸ ਗਲਤ ਹੋਇਆ ਹੈ। ਇਹ ਵੀ ਘੱਟ ਅਕਲ ਵਾਲਿਆਂ ਨੇ, ਮੂਰਖਾਂ ਨੇ, ਅਸਲੀ ਸਿੱਖ ਜਿਹੜੇ ਸੀ ਖਾਲਸਾ ਸ਼ਹੀਦ ਕਰਤਾ, ਗਲਤ ਪ੍ਰਚਾਰ ਜਾਣ ਬੁੱਝ ਕੇ ਵੀ ਕਰਤਾ, ਕਰਾਤਾ। ਉਹ ਗਲਤ ਪ੍ਰਚਾਰ ਜਿਹੜਾ ਜਾਣ ਬੁੱਝ ਕੇ ਕਰਾਇਆ ਹੋਇਆ ਉਹੀ ਸਾਡੇ ਕੋਲ ਹੈ ਅੱਜ। ਅੱਜ ਤਾਂ ਅਸੀਂ ਠੀਕ ਕਰ ਰਹੇ ਹਾਂ ਉਹਨੂੰ, ਗੁਰਬਾਣੀ ਤੋਂ ਸੇਧ ਲੈ ਕੇ, ਗੁਰਬਾਣੀ ਨੂੰ ਸਮਝ ਕੇ ਠੀਕ ਕਰ ਰਹੇ ਹਾਂ ਵੀ ਗੱਲ ਕੁਛ ਹੋਰ ਹੈ, ਅਸੀਂ ਕੁਛ ਹੋਰ ਕਰੀ ਜਾਂਦੇ। ਸਹੀ ਗੁਰਬਾਣੀ ਦੀ ਦਿਸ਼ਾ ਨਾਲ ਸਿੱਖੀ ਜਿਹੜੀ ਹੈ, ਸਿੱਖੀ ਤਾਂ ਗੁਰਬਾਣੀ ਹੈ ਨਾ, ਗੁਰਬਾਣੀ ਦੱਸੋ ਸਿੱਖੀ ਕੀ ਹੈ, ਉਹਦੀ ਸਾਨੂੰ ਸਮਝ ਨਹੀਂ। ਸਿੱਖੀ ਦੀ ਸਮਝ ਕਿਵੇਂ ਆ ਗਈ, ਸਿੱਖੀ ਦੀ ਸਮਝ ਤਾਂ ਗੁਰਬਾਣੀ ਦੀ ਸਮਝ ਹੀ ਸਿੱਖੀ ਹੈ। ਚਾਹੇ ਨੂੰ ਠੀਕ ਸਮਝ ਲਿਆਂਗੇ ਗੱਡੀ ਲਈ ਤੇ ਆਜੂਗੀ, ਫਿਰ ਇਹਦੇ ਅਨੁਸਾਰ ਜੀਵਨ ਜਿਉਂਗੇ ਇਹਦੇ ਅਨੁਸਾਰ ਪ੍ਰਚਾਰ ਹੋਊਗਾ ਜੋ ਗੁਰਮਤ ਕਹਿੰਦੀ ਹੈ। ਹੁਣ ਤਾਂ ਗੁਰਮਤ ਅਨੁਸਾਰ ਪ੍ਰਚਾਰ ਹੀ ਨਹੀਂ ਹੋ ਰਿਹਾ, ਇਵੇਂ ਇਹਨਾਂ ਤੇ ਹੋ ਗਿਆ ਸੀ। ਇਹ ਹੋਇਆ ਜਾਂਦਾ ਹੁੰਦਾ, ਇਹ ਮਤਾ ਇੰਨੀ ਬਰੀਕ ਹੈ, ਬਹੁਤ ਇੰਟੈਲੀਜੈਂਟ ਆਦਮੀਆਂ ਦੇ ਪ੍ਰਚਾਰ ਵਾਲੀ ਮਤਾ, ਹਰੇਕ ਕੋਈ ਇਹਨੂੰ ਪ੍ਰਚਾਰੇ, ਇਹ ਗਲਤ ਜਦੋਂ ਸਾਰੇ ਪ੍ਰਚਾਰ ਲੱਗ ਜਾਣ ਜਦ ਗਲਤ ਹੋ ਜਾਂਦੀ ਹੈ, ਜੋ ਸਾਰਿਆਂ ਨੂੰ ਛੂਟ ਦੇ ਪ੍ਰਚਾਰ ਦਿੰਦੀ ਨਾ ਇਹਨੂੰ, ਬਸ ਸਮਝੋ ਖਤਮ। ਏਦਾਂ ਨੀ ਪ੍ਰਚਾਰੀ ਜਾ ਸਕਦੀ ਜਿਵੇਂ ਦੂਜੀਆਂ ਮਤਾਂ ਪ੍ਰਚਾਰੀਆਂ ਜਾਂਦੀਆਂ ਨੇ। ਇਸੇ ਕਰਕੇ ਖਾਸ ਆਦਮੀ ਨੂੰ ਹੀ ਗੁਰਿਆਈ ਦਿੱਤੀ ਜਾਂਦੀ ਸੀ ਜ਼ਿੰਮੇਵਾਰੀ, ਇਹ ਕਹੂਗਾ ਦੂਜੇ ਨੀ ਬੋਲ ਸਕਦੇ, ਦੂਜੇ ਸੁਣਨਗੇ ਸਾਰੇ, ਦੂਜੇ ਤਾਂ ਕੋਈ ਕੁਛ ਕਹਿ ਦੂ ਕੋਈ ਕੁਛ ਕਹਿ ਦੂ। ਅਜੇ ਹੁਣ ਕਹਿ ਰਹੇ ਰਾਮ ਘਜੋਲਾ ਪੈ ਜੂ, ਰਾਮ ਘਜੋਲਾ ਪਾਇਆ ਪਿਆ, ਹੁਣ ਰਾਮ ਰੌਲਾ ਪਾਤਾ, ਗੁਰਮਤ ਦੀ ਹੈਗਾ ਰਾਮ ਰੌਲਾ ਪਿਆ, ਰਾਮ ਦਾ ਹੀ ਨੀ ਪਤਾ ਕੀ ਹੈ। ਉਹ ਕਹਿੰਦੇ ਨੇ ਸਾਡਾ ਰਾਮ 7000 ਵਾਰ ਆਇਆ ਹੋਇਆ, ਇਹ ਕਹਿੰਦੇ ਨੇ ਸਾਡਾ ਰਾਮ ਇਹ ਹੋਰ ਹੈ, ਤੁਹਾਡੇ ਵਾਲਾ ਰਾਮ ਇਹ ਨੀ ਪੈ ਗਿਆ ਨਾ ਰਾਮ ਰੌਲਾ, ਇਹ ਰਾਮ ਰੌਲਾ ਹੀ ਕਹਿੰਦੇ ਨੇ ਰਾਮ ਦਾ, ਰਾਮ ਰੌਲੇ ਚ ਪੈ ਗਿਆ ਨਾ। ਉਹ ਕਹਿੰਦੇ ਰਾਮ ਹੋਰ ਹੈ, ਉਹ ਕਹਿੰਦੇ ਰਾਮ ਹੋਰ ਹੈ, ਰੌਲਾ ਪੈ ਗਿਆ ਰਾਮ ਦਾ, ਅਸਲੀ ਰਾਮ ਕੀ ਹੈ ਨਕਲੀ ਕੀ ਹੈ, ਸਾਡਾ ਤਾਂ ਸਭ ਘੱਟ ਰਾਮ ਬੋਲੇ।
ਸਿਰੰਗ ਮਾਲ ਰਾਜੰ ਲਖੇ ਲੁਧਰ ਲਾ,
ਇਹ ਉਹਨਾਂ ਨੇ ਸਿਰਾਂ ਦੀ ਮਾਲਾ ਦਿਖਾਤੀ ਸ਼ਿਵਜੀ ਦੇ ਘਰ ਚ, ਅਸਲ ਦੇ ਵਿੱਚ ਇਹ ਗੱਲ ਨਹੀਂ ਹੈ। ਆਦਮੀ ਦਾ ਸਰੀਰ ਦਿਮਾਗ ਤੋਂ ਕੰਮ ਕਰਦਾ, ਦਿਮਾਗ ਦੇ ਅਧੀਨ, ਜਿਹੜਾ ਸਰੀਰ ਨੂੰ ਦਿਮਾਗ, ਜਿਹੜਾ ਦਿਮਾਗ ਨੂੰ ਚਲਾਉਂਦਾ ਹੈ ਉਹ ਚਲਾਉਂਦੀ ਹੈ ਜੋਤ, ਉਹ ਹੈ ਹੁਕਮ ਦੇ ਅਧੀਨ, ਹੁਕਮ ਨੇ ਉਹਦੇ ਨੱਥ ਪਾਈ ਹੋਈ ਹੈ। ਇਸ ਤਰੀਕੇ ਨਾਲ ਸਿਰੰਗ ਮਾਲ ਹੈ, ਸਾਰਿਆਂ ਦੀਆਂ ਖੋਪੜੀਆਂ ਉਹਦੇ ਉਹਦੀ ਮਾਲਾ ਚ ਪਰੋਈਆਂ ਹੋਈਆਂ, ਹੁਕਮ ਦੀ ਮਾਲਾ ਚ ਪਰੋਈਆਂ ਹੋਈਆਂ ਨੇ, ਹੁਕਮ ਅਧੀਨ ਕੰਮ ਕਰਦੀਆਂ ਨੇ।
ਸਿਰੰਗ ਮਾਲ ਰਾਜਨ,
ਆਹੋ ਸਿਰੰਗ ਮਾਲ ਰਾਜਨ ਦਾ ਮਤਲਬ ਇਹ ਹੈ ਸਾਰੇ ਦਿਮਾਗ ਉਹਦੇ ਕੰਟਰੋਲ ਚ ਨੇ, ਐਵੇਂ ਸਾਨੂੰ ਲੱਗਦੇ ਨੇ।
ਆਪਣਾ ਦਿਮਾਗ
ਆਪਣਾ ਹੈ ਹੀ ਨੀ, ਕੁਝ ਸਰੀਰ ਹੈ ਨੀ, ਆਪਣਾ ਆਪਣਾ ਦਿਮਾਗ ਕਿਵੇਂ, ਸਰੀਰ ਹੈ ਨੀ ਆਪਣਾ ਦਿਮਾਗ ਆਪਣਾ ਕਿਵੇਂ ਹੋ ਗਿਆ। ਸਿਰੰਗ ਮਾਲ ਰਾਜਮ, ਸਾਰੇ ਸਿਰ ਉਹਦੀ ਮਾਲਾ ਨੇ, ਸਾਰੇ ਸਿਰਾਂ ਤੇ ਉਹ ਰਾਜ ਕਰਦਾ, ਸਾਰੇ ਸਿਰਾਂ ਦੇ ਉੱਤੇ ਦਿਮਾਗ ਤੇ ਉਹਦਾ ਹੀ ਰਾਜ ਹੈ।
ਸਿਰ ਸ਼ਾਹ ਪਾਤਸ਼ਾਹ,
ਸਿਰ ਸ਼ਾਹ ਪਾਤਸ਼ਾਹ।
ਲਖੇ ਰੁਦਰ ਲਾਜਮ,
ਇਹ ਦੇਖ ਕੇ ਵੀ ਸਾਰੇ ਬਸ ਵਿੱਚ ਤਾਂ ਪਰਮੇਸ਼ਰ ਦੇ ਨੇ, ਰੁਦਰ ਨੂੰ ਸ਼ਰਮ ਆ ਗਈ ਵੀ ਮੈਂ ਤਾਂ ਐਵੇਂ ਖੋਪੜੀਆਂ ਇਕੱਠੀਆਂ ਕਰਕੇ ਬੁਰਦਿਆਂ ਦੀਆਂ ਪਾਈ ਫਿਰਦਾ ਗਲ ਚ, ਉਹ ਖੋਪੜੀਆਂ ਨਾਲ ਤੇਰੇ ਕਹਿਣੇ ਚ ਹੋ ਜਾਣਗੀਆਂ, ਉਹ ਤਾਂ ਜਾਏ ਗੰਧੇ ਦੇ ਗਲ ਚ ਪਾ ਦੇ, ਉਹਦਾ ਕੀ ਹੈ। ਉਹ ਮਰੇ ਹੋਏ ਆਦਮੀ ਦੀ ਖੋਪੜੀ ਤਾਂ ਕੁਛ ਕਰਦੀ ਨੀ ਹੁੰਦੀ, ਉਹ ਸੋਚਦੀ ਹੁੰਦੀ ਹੈ ਉਹਦਾ ਪਾਉਣ ਦਾ ਕੀ ਫਾਇਦਾ, ਰੀਸ ਕਰ ਲਈ ਰੀਸ, ਇਹਨੂੰ ਕਹਿੰਦੇ ਵੱਡਿਆਂ ਸੋ ਕਿਆ
ਰੀਸ,
ਵੱਡੇ ਦੀ ਰੀਸ ਕਰ ਲਈ ਨਾ, ਵੱਡੇ ਦੀ ਵਡਿਆਈ ਨੀ ਕੀਤੀ, ਵੱਡੇ ਦੀ ਰੀਸ ਕਰ ਲਈ, ਇਹ ਵੱਡੇ ਦੀ ਰੀਸ ਕਰਦੇ ਨੇ ਜਿਹੜੇ ਉਹ ਇੱਦਾਂ ਹੀ ਕਰਦੇ ਹੁੰਦੇ ਨੇ। ਜਦੋਂ ਉਹਨੂੰ ਸਮਝ ਆਈ ਫਿਰ ਸ਼ਰਮ ਆਈ,
ਰੁਦਰ ਲਾਜਮ,
ਫਿਰ ਸ਼ਿਵ ਜੀ ਨੂੰ ਸ਼ਰਮ ਆਈ ਬਈ ਮੈਂ ਤਾਂ ਬਈ ਗਲਤ ਕੰਮ ਕਰ ਲਿਆ, ਦੂਜੇ ਪਾਸੇ ਉਹ ਕਹਿ ਰਹੇ ਨੇ ਕਰ ਕੀ ਰਿਹਾ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਉਹ ਬ੍ਰਹਮ ਗਿਆਨੀ ਨੂੰ ਖੋਜਦਾ ਫਿਰਦਾ, ਬ੍ਰਹਮ ਗਿਆਨੀ ਨੇ ਦੱਸਿਆ ਨਾ ਜਾਦਵ ਨੂੰ ਮਹੇਸ਼ਰ ਨੂੰ ਵੀ ਆਹ ਗੱਲ ਹੈ, ਤੂੰ ਕਹਿੰਦੇ ਖੋਪੜੀਆਂ ਪਾਈ ਫਿਰਦਾ, ਫਿਰ ਆਈ ਸ਼ਰਮ, ਉਹਨੂੰ ਤਾਂ ਪਤਾ ਨੀ ਸੀਗਾ, ਖੋਜਦਾ ਫਿਰਦਾ ਬ੍ਰਹਮ ਗਿਆਨੀ ਨੂੰ, ਬ੍ਰਹਮ ਗਿਆਨੀ ਗਿਆ ਬਿਲ ਸ਼ਿਵਜੀ ਨੂੰ, ਜਾਂ ਸ਼ਿਵਜੀ ਨੂੰ ਗੱਲ ਸਮਝਾਈ ਵੀ ਇਹ ਕੀ ਗੱਲ ਸੀ ਖੋਪੜੀਆਂ ਦੀ, ਫਿਰ ਉਹਨੂੰ ਸ਼ਰਮ ਆਈ। ਲਖੇ ਦਾ ਮਤਲਬ ਹੈ ਜਾਂ ਸਮਝ ਆ ਗਈ ਉਹਨੂੰ, ਜਾਂ ਸ਼ਿਵਜੀ ਨੂੰ ਸਮਝਾਇਆ ਵੀ ਆਹ ਗੱਲ ਸੀ, ਇਹ ਤੂੰ ਕਾਹਦੇ ਪਾਈ ਫਿਰਦਾ, ਇਹ ਹੱਡੀਆਂ ਨੀ ਗੱਲ ਚ ਪਾਈ ਦੀਆਂ ਹੁੰਦੀਆਂ, ਇਹ ਤਾਂ ਫਿਰ ਉਹਨੂੰ ਸ਼ਰਮ ਆਈ। ਲਖੇ ਰੁਦਰ ਜੇ ਰੁਦਰ ਨੂੰ ਸਮਝਾ ਦਈਏ ਫਿਰ ਸ਼ਰਮ ਆਉਂਦੀ ਹੈ, ਉਹਨੂੰ ਸਮਝ ਬੇਸਮਝ ਨੂੰ, ਜਿੰਨਾ ਚਿਰ ਸਮਝ ਨੀ ਉਨਾ ਚਿਰ ਤਾਂ ਸ਼ਰਮ ਆਉਣੀ ਨੀ।
ਸੁਭੰਗ ਚਾਰ ਚਿਤਰੰ,
ਸੁਭੰਗ ਚਾਰ ਚਿਤਰੰ,
ਪਰਮ ਪਵਿੱਤਰੰ,
ਪਰਮ ਪਵਿੱਤਰੰ, ਸੁਭਾਏ ਮਾਨ ਨੇ ਅਚਰਨ, ਚਾਰ ਕੀ ਆ ਅਚਰਨ, ਚਾਰ ਹੁੰਦਾ ਅਚਰਨ। ਆਪਾਂ ਕਹਿੰਦਾ ਕੋਈ ਚਾਰਾ ਨੀ, ਕੋਈ ਵਾਹ ਨੀ ਚੱਲਦੀ, ਜਿਹੜੀ ਉਹਦੀ ਉਹਦਾ ਹੁਕਮ ਹੈ ਨਾ ਇਹ ਉਹਦਾ ਆਚਰਨ ਹੈ, ਜਿਹੜਾ ਉਹਦਾ ਹੁਕਮ ਹੈ ਇਸੇ ਦੇ ਵਿੱਚ ਤਾਂ ਉਹਦਾ ਸਾਰਾ, ਇਹੀ ਤਾਂ ਉਹਦਾ ਹੁਕਮ ਹੀ ਤਾਂ ਉਹਦਾ ਕਰਮ ਹੈ, ਕੰਮ ਕਰਦਾ ਜੋ ਕਰਦਾ ਹੁਕਮ ਨਾਲੇ ਕਰਦਾ ਨਾ, ਜੋ ਕਰਦੇ ਆ ਉਹੀ ਆਚਰਨ ਹੁੰਦਾ।
ਸੁਭਮ ਚਾਰ ਚਿਤ੍ਰੰ,
ਉਹਦੇ ਹੁਕਮ ਦਾ ਜਦ ਚਿੱਤਰ ਦੇਖਿਆ ਨਾ, ਸਾਹਮਣੇ ਨਕਸ਼ਾ ਦੇਖਿਆ ਵੀ ਕੀ ਕਰਦਾ, ਕਿਵੇਂ ਖੋਪੜੀਆਂ ਨੇ ਉਹਦੇ ਗਲ ਚ, ਬਸ ਐ ਉਹ ਸੁਭਾਵਾਨ ਹੈ, ਇਹੋ ਜਿਹਾ ਹੁੰਦਾ ਖੋਪੜੀਆਂ ਗਲ ਚ ਵਾਲਾ, ਉਹ ਨੀ ਹੁੰਦਾ ਸੁਭਾਵਾਨ ਹੈ ਆਚਰਨ ਉਹਦਾ, ਉਹਦੇ ਆਚਰਨ ਦਾ ਨਕਸ਼ਾ ਇਹ ਦਿਖਾਇਆ ਜਿਹੜਾ ਖੋਪੜੀਆਂ ਗਲ ਚ ਨੇ, ਦਿਖਾਇਆ ਦਾ ਨਕਸ਼ਾ ਸੀ ਉਹਨੇ ਸੱਚੀ ਮੁੱਚੀ ਖੋਪੜੀ ਗਲ ਚ ਪਾ ਲਈਆਂ, ਉਹ ਤਾਂ ਨਕਸ਼ਾ ਦੱਸਿਆ ਸੀ ਉਹਨੂੰ ਵੀ ਭਾਈ ਸਾਰਿਆਂ ਦੇ ਸਿਰ ਉਹਦੇ ਵਸ ਵਿੱਚ ਨੇ, ਉਹਦੇ ਮਾਲ ਦੇ ਮਣਕੇ ਪਰੋਏ ਹੋਏ ਨੇ, ਉਹਦੇ ਹੁਕਮ ਚ ਨੇ, ਉਹਦੀ ਮਣਕੇ ਉਹਦੇ ਤਾਂ ਸਿਰ ਨੇ ਜਿਹੜੇ ਸਿਰਾਂ ਦੀ ਮਾਲਾ ਪਾਈ ਹੋਈ ਹੈ, ਸਾਰੀਆਂ ਖੋਪੜੀਆਂ ਉਹਦੇ ਕਹੇ ਤੇ ਚੱਲਦੀਆਂ ਨੇ, ਉਹ ਕਹਿਆ ਤੇ ਕੁਛ ਹੋਰ ਸਮਝ ਲਿਆ ਕੁਛ ਹੋਰ, ਇਸ ਨੂੰ ਇਹ ਸਰਵਣ ਤੇ ਮੈਲ ਨਕਾਰਾ, ਇਹ ਸੁਣਨ ਦੀ ਮੈਲ ਹੈ, ਇੱਕ ਸਰਵਣ ਤੇ ਮੈਲ ਨਕਾਰਾ, ਤਾਂ ਦੇ ਮਧੂ ਕੈਟ ਧੰ ਤਾਰਾ, ਹੁਣ ਜਿਹਨੇ ਖੋਪੜੀਆਂ ਬਣਾ ਲਈਆਂ ਮਧੂ ਕੈਟ ਬਣ ਗਿਆ, ਰਾਸ਼ ਬਣ ਗਿਆ, ਉਹ ਉਲਟ ਬਣ ਗਿਆ ਗਿਆਨ ਤੋਂ, ਉਹ ਪੁੱਠਾ ਗਿਆਨ, ਇਸ ਪੁੱਠੇ ਗਿਆਨ ਨੂੰ ਰਾਕਸ਼ਸ ਨੀ ਬਣਦੇ, ਇਸ ਪੁੱਠੇ ਗਿਆਨ ਨੂੰ ਨੀ ਬਣਦੇ, ਜੇ ਆ ਸਮਝਾਉਂਦੇ ਰਾਕਸ਼ਸ ਵੀ ਮੰਨ ਲੈਂਦੇ, ਜਦ ਆ ਸਮਝਾਉਂਦੀ ਹੈ ਫਿਰ ਰਾਕਸ਼ਸ ਵੀ ਮੰਨ ਲੈਂਦੇ ਨੇ, ਕਹਿੰਦੇ ਇਹ ਤਾਂ ਗੱਲ ਠੀਕ ਹੈ ਪਰ ਆ ਨੀ ਠੀਕ, ਜਿਹੜੀਆਂ ਖੋਪੜੀਆਂ ਗੱਲ ਚ ਪਾਈ ਫਿਰਦੇ ਨੇ।
ਪਰਮੰ ਪਵਿੱਤਰੰ,
ਕੈਸਾ ਚਿੱਤਰ ਹੈ ਉਹਦਾ ਨਕਸ਼ਾ, ਪਰਮੰ ਪਵਿੱਤਰ ਨਕਸ਼ਾ ਹੈ, ਉਹ ਸਾਨੂੰ ਬਸ ਵਿੱਚ ਤਾਂ ਰੱਖਦਾ ਹੈ ਸਾਨੂੰ ਪਵਿੱਤਰ ਕਰਨ ਵਾਸਤੇ, ਸਾਡੇ ਭਲੇ ਵਾਸਤੇ, ਵੀ ਕੋਈ ਨੁਕਸਾਨ ਨਾ ਕਰ ਲੈਣ ਆਪਣਾ, ਬਚਾਉਣ ਵਾਸਤੇ, ਪੈਰ ਪੈਰ ਤੇ ਖਤਰਾ ਹੈ, ਖਤਰੇ ਤੋਂ ਬਚਾਉਣ ਵਾਸਤੇ, ਵੀ ਇਹ ਸੰਸਾਰ ਹੈ ਇਹ ਮਾਇਆ ਛਾਲ ਹੈ, ਕਦੇ ਛੜੇ ਨਾ ਜਾਣ, ਛੜਿਆ ਵੀ ਧੋਖੇ ਚ ਜਾਂਦਾ ਆਦਮੀ, ਜਾਂ ਦਿਮਾਗ ਗਲਤੀ ਕਰ ਜਾਂਦਾ ਛੜਿਆ ਜਾਂਦਾ, ਦਿਮਾਗ ਗਲਤੀ ਨਾ ਕਰ ਜਾਵੇ ਛੜਿਆ ਨਾ ਜਾਵੇ, ਤਾਂ ਦਿਮਾਗ ਨੂੰ ਆਪਣੇ ਕੰਟਰੋਲ ਰੱਖਦਾ ਉਹ, ਪਰ ਅਸੀਂ ਫਿਰ ਛੀਨਾ ਝਪਟੀ ਚ ਰਹਿੰਦੇ ਹਾਂ ਵੀ ਅਸੀਂ ਤਾਂ ਦਿਮਾਗ ਸਾਡਾ ਹੀ ਆ, ਅਸੀਂ ਤਾਂ ਆਪਣੇ ਦੇ ਕੰਮ ਲੈਣੇ, ਇਹ ਉਹਦਾ ਪਰਮ ਪਵਿੱਤਰ ਕੰਮ ਹੈ, ਸਾਰਿਆਂ ਨੂੰ ਪਰਮ ਪਵਿੱਤਰ ਕਰਨ ਵਾਸਤੇ ਇਹ ਕੰਮ ਕਰ ਰਿਹਾ, ਉਹ ਸਾਨੂੰ ਪਵਿੱਤਰ ਕਰਨ ਵਾਸਤੇ, ਸ਼ੁੱਧ ਕਰਨ ਵਾਸਤੇ ਸਾਰਿਆਂ ਦਾ ਮਨ, ਇਹ ਕੰਮ ਉਹਨੇ ਆਪਣੇ ਹੱਥ 'ਚ ਲਿਆ ਹੋਇਆ ਵੀ ਜ਼ਿੰਮੇਵਾਰੀ, ਅਸੀਂ ਕਰਨ ਨਹੀਂ ਦਿੰਦੇ, ਅਸੀਂ ਇਹਦਾ ਵਿਰੋਧ ਕਰਦੇ ਹਾਂ ਇਸ ਗੱਲ ਦਾ, ਵੀ ਨਹੀਂ ਜੀ ਅਸੀਂ ਤਾਂ ਆਪਣੀ ਮਰਜ਼ੀ ਨਾਲ ਚੱਲਣਾ, ਇਹੀ ਪਾਪ ਹੈ, ਇਸੇ ਗੱਲ ਨੂੰ ਪਾਪ ਕਹਿੰਦੇ, ਮੂਰਖਤਾ ਦਾ ਦੂਆ ਨਾਂ ਪਾਪ ਹੈ, ਖਤਾ ਕਹਿੰਦੇ ਇਹਨੂੰ, ਖਤਾ ਕਹਿੰਦੇ ਅਸੀਂ ਉਹਦੇ ਚ, ਕਹਿੰਦੇ ਨੇ ਹਮ ਖਤੇ ਬਹੁਤ ਕਮਾਉਂਦੇ, ਉਤਰਨਾ ਪਾਰਾ ਬਾਪ, ਹੁਕਮ ਦਾ ਵਿਰੋਧ ਕਰਨਾ ਖਤਾ, ਜਿਵੇਂ ਸਕੂਲ ਚ ਪੜ੍ਹਨ ਵਾਸਤੇ ਗਿਆ ਜੇ ਪੜ੍ਹਨ ਚ ਧਿਆਨ ਨਹੀਂ ਤਾਂ ਖਤਾ, ਗਲਤੀ ਹੈ, ਕਲਾਸ ਚ ਬੈਠੇ ਪੜ੍ਹਨ ਵਾਸਤੇ, ਕੱਲ ਸ਼ਿਕਸ਼ਾ ਵਿੱਚ ਹੈ ਨਹੀਂ, ਟੀਚਰ ਵੱਲ ਹੈ ਨਹੀਂ, ਉਹ ਤਾਂ ਖਤਾ, ਫਿਰ ਗਲਤੀ ਹੈ ਉੱਥੇ, ਆਹੀ ਹੈ ਸਾਡਾ ਕੰਨ ਜਿਹੜਾ ਹੈਗਾ ਅੰਤਰਾਤਮਾ ਨਾਲ ਜੁੜਿਆ ਨਹੀਂ ਹੋਇਆ, ਇਹੀ ਗਲਤੀ ਹੈ, ਖਤਾ। ਕਿੰਨੇ ਖਤੇ ਕਮਾਉਣੇ ਅੰਤਰਾ ਬਾਰਾ ਬਾਰ, ਇੰਨੀਆਂ ਗਲਤੀਆਂ ਕਰਦੇ ਹਾਂ ਕੋਈ ਗਲਤੀ ਹੋਈ ਹੈ ਨੀ, ਉਹਨੂੰ ਤਾਂ ਸੁਣਦੇ ਹੀ ਨੀ ਅਸੀਂ ਅੰਤਰਾਤਮਾ ਦੀ ਆਵਾਜ਼ ਨੂੰ,
ਮਹਾਂਗਰਜ ਗਰਜਨ ਸੁਣੇ ਦੂਤ ਲਰਜਨ,
ਹੁਕਮ ਦੀ ਗਰਜਨ ਕਹੀ ਜੀ, ਮਹਾਂਗਰਜ ਗਰਜਨ, ਉਹ ਇੰਨੀ ਉੱਚੀ ਬੋਲਦਾ ਫਿਰ ਵੀ ਨੀ ਸੁਣਦੇ, ਮਹਾਂਗਰਜ ਗਰਜਨ ਸੁਣੇ ਦੂਤ
ਲਰਜਨ,
ਜਮ ਕੇ ਦੂਤ ਵੀ ਕੰਬਦੇ ਨੇ ਸੁਣ ਕੇ ਆਵਾਜ਼, ਜਮਦੇ ਦੂਤਾਂ ਤੋਂ ਲੋਕ ਕੰਬਦੇ ਨੇ, ਜਮਦੇ ਦੂਤ ਉਦੋਂ ਕੰਬਦੇ ਨੇ, ਜਮਦੇ ਦੂਤ ਕੌਣ ਹੁੰਦੇ ਨੇ, ਆ ਜਿਹੜੇ ਭਰਮ ਜਾਲ ਚ ਫਸਾਉਣ ਵਾਲੇ ਨੇ ਨਾ, ਇਹ ਜਮਦੇ ਦੂਤ ਨੇ। ਇਹ ਹੁਕਮ ਤੋਂ ਘਬਰਾਉਂਦੇ ਨੇ, ਡਰਦੇ ਨੇ, ਗੁਰਮੁਖ ਨਹੀਂ ਡਰਦੇ ਹੁੰਦੇ। ਗੁਰਮੁਖ ਹੁਕਮ ਦੀ ਛੜ ਜਾਂਦੇ ਨੇ, ਜਮ ਕੇ ਦੂਤ ਹੁਕਮ ਦਾ ਵਿਰੋਧ ਕਰਦੇ ਨੇ, ਇਸ ਕਰਕੇ ਇਹ ਘਬਰਾਉਂਦੇ ਨੇ, ਇਹ ਡਰਦੇ ਨੇ। ਇਹਨਾਂ ਦੇ ਖਿਲਾਫ ਆਵਾਜ਼, ਇਹ ਆਪਣੇ ਤੋਂ ਖਿਲਾਫ ਸਮਝਦੇ, ਅਪਰਾਧ ਜੋ ਕਰਦੇ ਨੇ। ਜਿਵੇਂ ਅਪਰਾਧੀ ਆਦਮੀ ਪੁਲਿਸ ਨੂੰ ਦੇਖ ਕੇ ਡਰਦਾ ਹੈ, ਉਹ ਨਹੀਂ ਚਾਹੁੰਦਾ ਪੁਲਿਸ ਹੋਵੇ, ਉਹ ਨਹੀਂ ਚਾਹੁੰਦਾ ਪੁਲਿਸ ਮੈਨੂੰ ਦਿਖੇ, ਉਹ ਨਹੀਂ ਚਾਹੁੰਦਾ ਪੁਲਿਸ ਮਹੱਲੇ ਸਾਡੇ ਗੇੜਾ ਮਾਰੇ। ਐਂ ਜਮ ਕੇ ਦੂਤ ਨਹੀਂ ਚਾਹੁੰਦੇ ਹੁਕਮ ਨੂੰ, ਕਿ ਉਹ ਹੁਕਮ ਤੋਂ ਵਿਰੁੱਧ ਕੰਮ ਕਰ ਰਹੇ ਨੇ, ਹੁਕਮ ਉਹਨਾਂ ਤੋਂ ਵਿਰੁੱਧ ਹੈ, ਉਹ ਤੋਂ ਘਬਰਾਉਂਦੇ ਨੇ। ਸੱਚ ਦੀ ਆਵਾਜ਼ ਤੋਂ ਘਬਰਾਉਂਦੇ ਨੇ, ਉਹ ਧਰਮ ਤੋਂ ਘਬਰਾਉਂਦੇ ਹੁੰਦੇ ਨੇ, ਸੱਚ ਤੋਂ ਘਬਰਾਉਂਦੇ ਹੁੰਦੇ ਜਮ ਕੇ ਦੂਤ, ਜਿਨ੍ਹਾਂ ਨੂੰ ਸੱਚ ਨਹੀਂ ਭਾਉਂਦਾ। ਐ ਕਹਿ ਲਓ ਹੁਣ, ਜਿਨ੍ਹਾਂ ਨੂੰ ਗੁਰਮਤ ਨਹੀਂ ਪਾਉਂਦੀ, ਜਮ ਕੇ ਦੂਤ ਨੇ ਸਾਰੇ ਹੀ, ਕਿ ਲੋਕ ਔਰ ਉਹ ਜਮ ਕੇ ਦੂਤ ਨੇ ਸਿਰਫ ਜਿਹੜੇ ਪ੍ਰਚਾਰਕ ਨੇ, ਜਿਹੜੇ ਪ੍ਰਚਾਰਕ ਨਹੀਂ ਨਾ, ਉਹ ਜਮ ਕੇ ਦੂਤ ਨਹੀਂ ਹੋਣ। ਸੱਚ ਤਾਂ ਪਾਉਂਦਾ ਨਹੀਂ, ਪਰ ਸੱਚ ਦੇ ਖਿਲਾਫ ਬੋਲਦੇ ਵੀ ਨਹੀਂ, ਉਹ ਜਮ ਕੇ ਦੂਤ ਨਹੀਂ ਹਨ, ਉਹ ਨਹੀਂ ਹਨ। ਉਹ ਕੌਣ ਨੇ? ਉਹ ਭਾਗੇ ਨੇ, ਅਭਾਗੇ, ਉਹਦਾ ਅਭਾਗੇ ਨੇ, ਅਭਾਗੇ ਕਿਉਂ? ਉਹਨਾਂ ਦੀ ਗੱਲ ਸੁਣਦੇ ਨੇ ਦੋਹਾਂ ਦੀ ਮੂਰਖ, ਜਮ ਕੇ ਦੂਤਾਂ ਦੀ ਗੱਲ ਦਾ ਅਸਰ ਹੈ, ਇਹਦਾ ਅਸਰ ਨਹੀਂ। ਲੋਭ ਦੇ ਪ੍ਰਚਾਰ ਦਾ ਅਸਰ ਹੈ, ਸੱਚ ਦੇ ਪ੍ਰਚਾਰ ਦਾ ਅਸਰ ਨਹੀਂ। ਪਰ ਲੋਕ ਦਾ ਜਿਹੜਾ ਹੈ ਨਾ ਧਨ, ਉਹਦਾ ਵਿਸ਼ਵਾਸ ਨਹੀਂ ਹੈ, ਉਹਨਾਂ ਦਾ ਵਿਸ਼ਵਾਸ ਕਰਦੇ ਨੇ, ਸੰਸਾਰੀ ਧਨ ਤੇ ਵਿਸ਼ਵਾਸ ਕਰ, ਮਾਇਆ ਦੀ ਟੇਕ ਹੈ। ਸੁਖ ਵਾਸਤੇ ਮਾਇਆ ਦੀ ਟੇਕ ਹੈ ਨਾ, ਜਿਹੜੀ ਮਾਇਆ ਦੀ ਪਦਾਰਥਾਂ ਦੀ ਟੇਕ ਹੈ, ਸੁਖ ਵਾਸਤੇ ਇਹ ਲੈ ਲਈ। ਨੌਵੇਂ ਪਾਤਸ਼ਾਹ ਦਾ ਸ਼ਲੋਕ ਨਹੀਂ ਸੁਣਿਆ, ਜੇ ਸੁਖੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਸੁਣ ਤਾਂ ਲਿਆ, ਪਰ ਉਹ ਧਿਆਨ ਨਹੀਂ ਦਿੱਤਾ, ਉਹਦੇ ਵਿਚਾਰਿਆ ਨਹੀਂ। ਸੁਣ ਵੀ ਲਿਆ, ਵਿਚਾਰਿਆ ਨਹੀਂ। ਉਹਨਾਂ ਨੇ ਕਿਹਾ ਸੀ ਵੀ ਆਹ ਮਾਇਆ ਦੀ ਟੇਕ ਨਾ ਲੈ, ਇਹਦੇ ਚ ਸੁਖ ਨਹੀਂ ਹੈ, ਇਹਦਾ ਸੁਖ ਤਾਂ ਬਬੂਲੀ ਹੋਈ ਹੈ, ਤੈਨੂੰ ਲੱਗਦਾ ਦੁੱਖਾਂ ਦੀ ਭੰਡ ਹੈ ਜ਼ਿਆਦਾ ਇਹ ਬੜੀ। ਜੇ ਤੂੰ ਚਾਹੁੰਦਾ ਸਦਾ ਹੀ ਸੁਖ ਮੈਨੂੰ ਮਿਲੇ, ਤਾਂ ਸ਼ਰਨ ਰਾਮ ਕੀ ਲੈ, ਰਾਮ ਦੀ ਸ਼ਰਨ ਲੈ ਲੈ, ਉੱਥੇ ਸਦਾ ਸੁਖ ਹੈ। ਇਸ ਗੱਲ ਤੇ ਵਿਸ਼ਵਾਸ ਨਹੀਂ ਕੀਤਾ, ਅਭਾਗੇ ਨੇ ਉਹ ਜਿਹੜੇ ਇਹਦੇ ਖਿਲਾਫ ਪ੍ਰਚਾਰ ਕਰਦੇ ਨੇ, ਮਨੋਕਾਮਨਾਵਾਂ ਦੀਆਂ ਅਰਦਾਸਾਂ ਕਰਦੇ ਨੇ, ਔਰ ਸਾਖੀਆਂ ਘੜੀਆਂ ਹੋਈਆਂ ਨੇ ਜਿਹਨਾਂ ਨੇ ਸੁਣਾਉਂਦੇ ਨੇ ਲੋਭ ਦੀਆਂ, ਉਹ ਨੇ ਜਮ ਕੇ ਦੂਤ, ਉਹ ਜਮ ਕੇ ਦੂਤ ਨੇ। ਜਿਹੜੇ ਸੰਤ ਕਹਾਉਂਦੇ ਨੇ ਨਾ, ਭੇਖ ਦਿਖਾਏ ਉਹ ਜਗਤ ਕੋ ਲੋਗਨ ਕੋ ਬਸ ਕੀਨ, ਅੰਤਕਾਲ ਕਾਤੀ ਕੱਢੋ ਬਸ ਨਰਕ ਬੋਲੀ, ਉਹ ਬਾਸ ਨਰਕ ਦੇ ਵਿੱਚ ਦੇਣਾ ਸ਼ਬਦ ਨੇ, ਤਾਂ ਸ਼ਬਦ ਤੋਂ ਘਬਰਾਉਂਦੇ ਨੇ। ਉਹਨਾਂ ਨੂੰ ਪਤਾ ਵੀ ਅਸੀਂ ਤਾਂ ਨਰਕ ਜਾਣਾ ਹੀ ਜਾਣਾ, ਇਹ ਉਹਨਾਂ ਨੂੰ ਪਤਾ ਵੀ ਹੈ, ਉਹ ਸਮਝਦੇ ਨੇ ਇਸ ਗੱਲ ਨੂੰ। ਡਾਕੂ ਡਾਕਾ ਮਾਰਦਾ ਉਹਨੂੰ ਪਤਾ ਨਹੀਂ ਹੈ ਵੀ ਜਿੱਦਣ ਪੁਲਿਸ ਤੇ ਫੜਿਆ ਗਿਆ ਕੀ ਹਾਲ ਹੋਊ, ਜਾਣਦਾ ਹੈ ਡਾਕੂ, ਪਰ ਫਿਰ ਵੀ ਕਰਦਾ ਹੈ। ਲੋਕ ਅਪਰਾਧ ਕਰਦੇ ਨੇ, ਜਾਣਦੇ ਨੇ ਕਾਨੂੰਨ, ਕਹਿੰਦੇ ਦੇਖੀ ਗਏ ਜਿੱਦਣ ਫੜੇ ਗਏ, ਦੇਖੀ ਜਾਊਗਾ ਜਿੱਦਣ ਫੜੇ ਗਏ, ਕਰਦੇ ਨੇ ਬਸ, ਕਰੀ ਜਾਂਦੇ।
ਸਰਵੰ ਸਰੋਣੰ ਸੋਹੰ ਮਹਾਮਾਨ ਮੋਹੰ, ਸਰਵੰ ਸਰੋਣੰ ਸੋਹੰ,
ਹਾਂ ਸਰਵੰ ਸਰੋਣ ਸੋਹੰ, ਸੋਹਣੰ ਸੋਹੰ, ਸਾਰਿਆਂ ਦਾ ਖੂਨ ਕਿਉਂ ਚੰਗਾ ਲੱਗਦਾ ਹੈ, ਚਮਕਦਾ ਹੈ ਉਹ ਵਿੱਚ, ਜਿੰਨਾ ਚਿਰ ਜੋਤ ਆ ਉਨਾ ਚਿਰ ਖੂਨ ਚੰਗਾ ਲੱਗਦਾ, ਚਮਕ ਇਹ ਚ ਚਮਕ ਕਿਉਂ ਹੈ ਖੂਨ ਚ,